ਅੱਜ ਦੀਆਂ ਮੁੱਖ ਖਬਰਾਂ ਵਿੱਚ ਆਸਟ੍ਰੇਲੀਆ ਵਿੱਚ 7 ਮਿਲੀਅਨ ਤੋਂ ਵੱਧ ਲੋਕ ਹੁਣ ਚੌਥੇ ਕੋਵਿਡ 19 ਟੀਕੇ ਦੇ ਯੋਗ। ਵਿਦੇਸ਼ ਮੰਤਰੀ ਪੈਨੀ ਵੋਂਗ ਆਪਣੇ ਚੀਨੀ ਹਮਰੁਤਬਾ ਨਾਲ ਮੁਲਾਕਾਤ ਲਈ ਉਤਸੁਕ। ਅਤੇ ਖੇਡਾਂ ਵਿੱਚ ਨਿਕ ਕਰਗਿਓਸ ਨੇ ਜਿੱਤਿਆ ਵਿੰਬਲਡਨ ਦਾ ਕੁਆਟਰ ਫਾਈਨਲ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਅਗਲੇ ਸੋਮਵਾਰ 11 ਜੁਲਾਈ ਤੋਂ 7 ਮਿਲੀਅਨ ਤੋਂ ਵੱਧ ਆਸਟ੍ਰੇਲੀਆ ਵਾਸੀ ਹੁਣ ਕੋਵਿਡ 19 ਵੈਕਸੀਨ ਦੀ ਚੌਥੀ ਖੁਰਾਕ ਦੇ ਯੋਗ ਹੋਣਗੇ। ਆਸਟ੍ਰੇਲੀਆ ਦੀ ਪ੍ਰਮੁੱਖ ਟੀਕਾਕਰਨ ਸੰਸਥਾ ATAGI ਨੇ ਆਪਣੀ ਸਲਾਹ ਨੂੰ ਅਪਡੇਟ ਕੀਤਾ ਏ। 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੁਣ ਟੀਕੇ ਦੀ ਚੌਥੀ ਖੁਰਾਕ ਲੈਣ ਦੀ ਸਿਫਾਰਿਸ਼ ਕੀਤੀ ਜਾਵੇਗੀ, ਹਾਲਾਂਕਿ ਇਹ ਲਾਜ਼ਮੀ ਨਹੀਂ ਹੋਵੇਗਾ। 30 ਤੋਂ 49 ਸਾਲ ਦੀ ਉਮਰ ਵਰਗ ਦੇ ਲੋਕ ਵੀ ਜੇਕਰ ਚਾਹੁਣ ਤਾਂ ਟੀਕੇ ਦੀ ਚੌਥੀ ਖੁਰਾਕ ਪ੍ਰਾਪਤ ਕਰ ਸਕਣਗੇ। ਪਹਿਲਾਂ ਇਹ ਚੌਥੀ ਡੋਜ਼ ਸਿਰਫ਼ 65 ਸਾਲ ਦੀ ਉਮਰ ਵਰਗ, ਏਜ ਕੇਅਰ, ਡਿਸੇਬਿਲਿਟੀ ਕੇਅਰ ਜਾਂ ਇਮਿਊਨੋ ਕੰਪਰੋਮਾਈਜ਼ਡ ਲੋਕਾਂ ਲਈ ਉਪਲਬਧ ਹੁੰਦੀ ਸੀ। ਵੈਕਸੀਨ ਦੀਆਂ ਖੁਰਾਕਾਂ ਦੇ ਵਿਚਕਾਰ 4 ਮਹੀਨਿਆਂ ਦੀ ਘੱਟੋ ਘੱਟ ਮਿਆਦ ਨੂੰ ਵੀ ਘਟਾ ਕੇ 3 ਮਹੀਨਿਆਂ ਦਾ ਕਰ ਦਿੱਤਾ ਗਿਆ ਏ। ATAGI ਨੇ ਇਹ ਫੈਸਲਾ ਲਾਗਾਂ ਦੀ ਗਿਣਤੀ ਵਿੱਚ ਹੋਣ ਵਾਲੇ ਵਾਧੇ ਦੇ ਕਾਰਨ ਲਿਆ ਏ। ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਦਾ ਕਹਿਣਾ ਹੈ ਕਿ ਇਹ ਬਦਲਾਅ ਲਾਗ ਦੀ ਪ੍ਰਭਾਵਸ਼ੀਲਤਾ ਨੂੰ ਘਟਾਉਣ ਲਈ ਕੀਤੇ ਗਏ ਨੇ।
And the major focus of the fourth dose campaign is to reduce that risk of severe disease, hospitalisation and death, which is why there's such a strong focus on people aged over 50, as well as younger people who have compromised immunity or other health conditions. So there is no question that taking another fourth dose will boost your immunity, particularly if it's been several months since you had your booster. Some people had their boosters over the course of summer.
ਵਿਦੇਸ਼ ਮੰਤਰੀ ਪੈਨੀ ਵੋਂਗ ਦਾ ਕਹਿਣਾ ਹੈ ਕਿ ਉਹ G20 ਸਮਿਟ ਤੋਂ ਇਲਾਵਾ ਆਪਣੇ ਚੀਨੀ ਹਮਰੁਤਬਾ ਨਾਲ ਮੁਲਾਕਾਤ ਕਰਨ ਲਈ ਤਿਆਰ ਨੇ। ਇਹ ਸਮਿਟ ਇੰਡੋਨੇਸ਼ੀਆ ਵਿੱਚ ਹੋਣ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਚੀਨੀ ਵਿਦੇਸ਼ ਮੰਤਰੀ ਵੋਂਗ ਯੀ G20 ਮੀਟਿੰਗ ਤੋਂ ਇਲਾਵਾ ਆਪਣੇ ਅਮਰੀਕੀ ਹਮਰੁਤਬਾ ਐਂਟੋਨੀ ਬਲਿੰਕਨ ਨਾਲ ਮੁਲਾਕਾਤ ਕਰਨਗੇ। ਪਰ ਆਸਟ੍ਰੇਲੀਆ ਨਾਲ ਮੁਲਾਕਾਤ ਦੀ ਅਜੇ ਕੋਈ ਵੀ ਗਰੰਟੀ ਨਹੀਂ ਦਿੱਤੀ ਗਈ ਹੈ। ਮਿਸ ਵੋਂਗ ਦਾ ਕਹਿਣਾ ਹੈ ਕਿ G20 ਸਮਿਟ ਦੇ ਦੌਰਾਨ ਹੋਰ ਦੁਵੱਲੀਆਂ ਮੀਟਿੰਗਾਂ ਦਾ ਪ੍ਰਬੰਧ ਕਰਨਾ ਹੋਰ ਅੰਤਰਰਾਸ਼ਟਰੀ ਮੀਟਿੰਗਾਂ ਦੇ ਮੁਕਾਬਲੇ ਜ਼ਿਆਦਾ ਆਸਾਨ ਹੈ। ਉਹਨਾਂ ਕਿਹਾ ਕਿ ਚੀਨ ਨੂੰ ਆਸਟ੍ਰੇਲੀਆ ਨਾਲ ਆਪਣੇ ਸੰਬੰਧ ਸੁਧਾਰਨ ਲਈ ਤਿਆਰ ਹੋਣਾ ਚਾਹੀਦਾ ਹੈ।
What I've said publicly, and it remains the Albanese government's position, is that we believe it would be in China and Australia's interest for this relationship to be stabilized.
ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਨੇ 2019 ਤੋਂ ਆਪਣੇ ਚੀਨੀ ਹਮਰੁਤਬਾ ਨਾਲ ਮੁਲਾਕਾਤ ਨਹੀਂ ਕੀਤੀ ਹੈ। ਰੱਖਿਆ ਮੰਤਰੀ ਰਿਚਰਡ ਮਾਲਜ਼ ਨੇ ਹਾਲ ਹੀ ਵਿੱਚ ਸਿੰਗਾਪੁਰ ਵਿੱਚ ਆਪਣੇ ਚੀਨੀ ਹਮਰੁਤਬਾ ਨਾਲ ਮੁਲਾਕਾਤ ਕੀਤੀ, ਜੋ ਕਿ 3 ਸਾਲਾਂ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਪਹਿਲਾ ਉੱਚ ਪੱਧਰੀ ਮੰਤਰੀ ਸੰਪਰਕ ਸੀ। ਫੈਡਰਲ ਸਰਕਾਰ ਨੇ ਵਿਸਲਬਲੋਅਰ ਬਰਨਾਰਡ ਕੈਲਰੀ ਦੇ ਖਿਲਾਫ਼ ਆਪਣਾ ਕੇਸ ਛੱਡ ਦਿੱਤਾ ਏ, ਪਰ ਅਟਾਰਨੀ ਜਨਰਲ ਸਾਵਧਾਨ ਕਰ ਰਿਹਾ ਏ ਕਿ ਇਹ ਫੈਸਲਾ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਨੀਤੀ ਵਿੱਚ ਕੁਝ ਤਬਦੀਲੀ ਨੂੰ ਨਹੀਂ ਦਰਸਾਉਂਦਾ। ਇੱਕ ਵਕੀਲ ਵਜੋਂ ਕੰਮ ਕਰਦੇ ਸ਼੍ਰੀ ਕੌਲਰੀ ਉੱਤੇ ਅਕਤੂਬਰ ਵਿੱਚ ਮੁਕੱਦਮਾ ਚੱਲਣਾ ਸੀ, ਜਿਸ ਉੱਤੇ 2004 ਵਿੱਚ ਟਾਈਮੁਰ ਲੈਸਟ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਇੱਕ ਕਥਿਤ ਆਸਟ੍ਰੇਲੀਅਨ ਜਾਸੂਸੀ ਕਾਰਵਾਈ ਬਾਰੇ ਗੁਪਤ ਜਾਣਕਾਰੀ ਲੀਕ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਉਹ ਖੁਫੀਆ ਸੇਵਾਵਾਂ ਐਕਟ ਦੀ ਉਲੰਘਣਾ ਦੇ ਨਾਲ ਸੰਬੰਧਿਤ 5 ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ, ਜੋ ਕਿ 4 ਸਾਲਾਂ ਤੋਂ ਪੈਂਡਿੰਗ ਸੀ। ਅਟਾਰਨੀ ਜਨਰਲ ਮਾਰਕ ਡ੍ਰਿਫਸ ਦਾ ਕਹਿਣਾ ਏ ਕਿ ਦੋ ਹਿੱਤਾਂ ਨੇ ਦੋਸ਼ਾਂ ਨੂੰ ਖਾਰਜ ਕਰਨ ਲਈ ਉਸ ਦੇ ਨਿਰਦੇਸ਼ ਨੂੰ ਪ੍ਰਭਾਵਿਤ ਕੀਤਾ ਏ।
My decision was informed by our government's commitment to Australia's national security and our commitment to our relations with our neighbours. This is an exceptional case. The long-standing practice of government has been to neither confirm nor deny claims made about intelligence matters, and I will strictly adhere to that practice.
ਨਿਊ ਸਾਊਥ ਵੇਲਜ਼ ਦੇ ਹੰਟਰ ਅਤੇ ਮੱਧ ਉੱਤਰੀ ਤੱਟਵਰਤੀ ਖੇਤਰ ਵਧੇਰੇ ਭਾਰੀ ਮੀਂਹ ਤੋਂ ਬਾਅਦ ਨਦੀਆਂ ਵਿੱਚ ਪਾਣੀ ਦੇ ਵੱਧ ਰਹੇ ਪੱਧਰ ਦਾ ਸਾਹਮਣਾ ਕਰ ਰਹੇ ਨੇ। ਇੱਥੇ ਇਲਾਕਿਆਂ ਨੂੰ ਖਾਲੀ ਕਰਨ ਦੇ 74 ਆਦੇਸ਼ ਅਤੇ 36 ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ, ਜੋ ਕਿ ਲਗਭਗ 60,000 ਲੋਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਨੇ। ਸਿਡਨੀ ਦੇ ਉੱਤਰ ਪੱਛਮ ਵਿੱਚ 197 ਕਿਲੋਮੀਟਰ ਦੂਰ ਸਿੰਗਲਟਨ ਕਸਬੇ ਦੇ ਵਸਨੀਕਾਂ ਨੂੰ ਹੰਟਰ ਨਦੀ ਵਿੱਚ ਹੜ੍ਹ ਆਉਣ ਕਾਰਨ ਇਲਾਕਾ ਖਾਲੀ ਕਰਨ ਦੀ ਤਿਆਰੀ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਸਿੰਗਲਟਨ ਦੇ ਪੂਰਬ ਵਿੱਚ ਮੈਟਲੈਂਡ ਸ਼ਹਿਰ ਵਿੱਚ ਵੀ ਵੱਡੇ ਹੜ੍ਹ ਆਉਣ ਦੀ ਸੰਭਾਵਨਾ ਹੈ। ਇਸੇ ਦੌਰਾਨ ਪੱਛਮੀ ਸਿਡਨੀ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਰਿਕਵਰੀ ਦੇ ਯਤਨ ਜਾਰੀ ਨੇ। 30,000 ਲੋਕਾਂ ਨੂੰ ਹੁਣ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਥਰੇਸਾ ਫੈਡਲੀ ਸਿਡਨੀ ਦੇ ਦੱਖਣ ਪੱਛਮੀ ਬਾਹਰੀ ਇਲਾਕੇ ਕੈਮਡਨ ਦੀ ਮੇਅਰ ਹੈ। ਉਹ ਕਹਿੰਦੀ ਹੈ ਕਿ ਇਲਾਕੇ ਵਿੱਚ ਦੋਨੋਂ ਉਦਾਸੀ ਅਤੇ ਰਾਹਤ ਦੀਆਂ ਭਾਵਨਾਵਾਂ ਛਾਈਆਂ ਹੋਈਆਂ ਨੇ।
How proud to be mayor of a town that is so resilient, but I can see the sadness in their eyes. I just bumped into some of the club presidents. One of the ladies was just so distressed about it all, but I said to her, look, and they all been saying how great to see that the community is behind them, and just seeing the presence of ADF, RFS, SES is all making them feel relieved.
ਆਸਟ੍ਰੇਲੀਆ ਨੇ ਤਕਰੀਬਨ $16 ਬਿਲੀਅਨ ਦਾ ਰਿਕਾਰਡ ਵਪਾਰ ਸਰਪਲਸ ਦਰਜ ਕੀਤਾ ਏ। ਮਈ ਮਹੀਨੇ ਲਈ $15.97 ਬਿਲੀਅਨ ਦਾ ਅੰਕੜਾ ਕੋਲੇ ਅਤੇ ਹੋਰ ਖਣਿਜਾਂ ਦੇ ਨਿਰਯਾਤ ਵਿੱਚ ਵਾਧੇ ਦੇ ਕਾਰਨ ਹਾਸਲ ਹੋਇਆ ਏ। ਆਸਟ੍ਰੇਲੀਆ ਨੇ $58.4 ਬਿਲੀਅਨ ਮੁੱਲ ਦੀਆਂ ਵਸਤਾਂ ਦਾ ਨਿਰਯਾਤ ਕੀਤਾ ਏ ਅਤੇ $42.2 ਬਿਲੀਅਨ ਮੁੱਲ ਦੀਆਂ ਵਸਤਾਂ ਦਾ ਆਯਾਤ ਕੀਤਾ ਏ। ਆਯਾਤ ਕੀਤੇ ਗਏ ਪਦਾਰਥਾਂ ਵਿੱਚ ਤੇਲ, ਲੂਬਰੀਕੈਂਟਸ ਅਤੇ ਗੈਰ ਉਦਯੋਗਿਕ ਆਵਾਜਾਈ ਉਪਕਰਨ ਆਦਿ ਸ਼ਾਮਲ ਨੇ। ਇਸੇ ਦੌਰਾਨ ਦਸੰਬਰ ਮਹੀਨੇ ਤੋਂ ਬਾਅਦ ਪਹਿਲੀ ਵਾਰ ਨਵੀਆਂ ਨੌਕਰੀਆਂ ਦੇ ਵਿਗਿਆਪਨਾਂ ਵਿੱਚ ਕਮੀ ਆਈ ਹੈ, ਹਾਲਾਂਕਿ ਅਜੇ ਵੀ ਇਹ ਪੂਰਵ ਮਹਾਂਮਾਰੀ ਪੱਧਰਾਂ ਤੋਂ 71.9% ਉੱਪਰ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਨੇ ਪ੍ਰਸ਼ਾਂਤ ਟਾਪੂ ਦੇਸ਼ਾਂ ਦੀ ਪ੍ਰਭੂਸੱਤਾ ਲਈ ਸਨਮਾਨ ਦੀ ਅਪੀਲ ਕਰਨ ਲਈ ਆਸਟ੍ਰੇਲੀਆ ਦੀ ਆਪਣੀ ਯਾਤਰਾ ਦੌਰਾਨ ਇੱਕ ਪ੍ਰਮੁੱਖ ਭਾਸ਼ਣ ਪੇਸ਼ ਕੀਤਾ ਹੈ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੋਵੇਂ ਅਗਲੇ ਹਫ਼ਤੇ ਪੈਸੀਫਿਕ ਆਈਲੈਂਡਰਜ਼ ਫੋਰਮ ਵਿੱਚ ਸ਼ਾਮਲ ਹੋਣਗੇ। ਇਹ ਬੈਠਕ ਖੇਤਰ ਵਿੱਚ ਚੀਨ ਦੇ ਵੱਧ ਰਹੇ ਪ੍ਰਭਾਵ ਅਤੇ ਦਿਲਚਸਪੀ ਦੇ ਏਜੰਡੇ 'ਤੇ ਕੇਂਦਰਿਤ ਹੋਵੇਗੀ। ਸਿਡਨੀ ਵਿੱਚ ਲੋਵੀ ਇੰਸਟੀਚਿਊਟ ਵਿੱਚ ਬੋਲਦਿਆਂ ਮਿਸ ਆਰਡਨ ਨੇ ਕਿਹਾ ਕਿ ਚੀਨ ਬਹੁਤ ਸਾਰੀਆਂ ਵਿਦੇਸ਼ੀ ਸ਼ਕਤੀਆਂ ਵਿੱਚੋਂ ਇੱਕ ਹੈ ਜਿਸ ਦੀ ਸਾਲਾਂ ਤੋਂ ਪ੍ਰਸ਼ਾਂਤ ਟਾਪੂਆਂ ਵਿੱਚ ਦਿਲਚਸਪੀ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਚੀਨ ਅਤੇ ਸੋਲੋਮਨ ਟਾਪੂਆਂ ਵਿਚਕਾਰ ਹਾਲੀਆ ਸਮਝੌਤਾ ਚਿੰਤਾਜਨਕ ਹੈ, ਪ੍ਰਸ਼ਾਂਤ ਟਾਪੂ ਦੇਸ਼ਾਂ ਨੂੰ ਚੀਨ ਨਾਲ ਕੰਮ ਕਰਨ ਅਤੇ ਹੋਰ ਦੇਸ਼ਾਂ ਨਾਲ ਕੰਮ ਕਰਨ ਵਿਚਕਾਰ ਚੋਣ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ।
France, Japan, the UK, US and China have all played a role in the Pacific for many, many years. It would be wrong to characterize this engagement, including that of China, as new. It would also be wrong to position the Pacific in such a way that they have to pick sides. These are democratic nations with their own sovereign right to determine their foreign policy engagements.
ਸਿੰਗਾਪੁਰ ਨੇ ਦੇਸ਼ ਵਿੱਚ ਮੌਤ ਦੀ ਸਜ਼ਾ ਨੂੰ ਖਤਮ ਕਰਨ ਦੀਆਂ ਵੱਧ ਰਹੀਆਂ ਅਪੀਲਾਂ ਦੇ ਬਾਵਜੂਦ ਦੋ ਨਸ਼ਾ ਤਸਕਰਾਂ ਨੂੰ ਫਾਂਸੀ ਦੇ ਦਿੱਤੀ ਹੈ। ਮਲੇਸ਼ੀਆ ਦੇ ਨਾਗਰਿਕ ਕੁਲਵੰਤ ਸਿੰਘ ਅਤੇ ਸਿੰਗਾਪੁਰ ਦੇ ਨਾਗਰਿਕ ਨੁਰਾਸ਼ਰੀ ਗੌਸ ਨੂੰ ਫਾਂਸੀ ਦਿੱਤੀ ਗਈ ਹੈ। ਸ਼੍ਰੀ ਸਿੰਘ ਨੂੰ 2016 ਵਿੱਚ ਦੇਸ਼ ਵਿੱਚ ਹੀਰੋਇਨ ਲਿਆਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਸਾਲ ਸਿੰਗਾਪੁਰ ਵਿੱਚ ਹੁਣ ਤੱਕ 4 ਲੋਕਾਂ ਨੂੰ ਫਾਂਸੀ ਦਿੱਤੀ ਗਈ ਹੈ। ਐਮਨੈਸਟੀ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਸਿੰਗਾਪੁਰ ਉਹਨਾਂ 4 ਦੇਸ਼ਾਂ ਵਿੱਚੋਂ ਇੱਕ ਹੈ ਜੋ ਹਾਲ ਹੀ ਦੇ ਸਾਲਾਂ ਵਿੱਚ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਅਪਰਾਧਾਂ ਲਈ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾ ਰਹੇ ਨੇ। ਆਲੋਚਕਾਂ ਦਾ ਕਹਿਣਾ ਹੈ ਕਿ ਸਿੰਗਾਪੁਰ ਦੀ ਨੀਤੀ ਆਮ ਤੌਰ 'ਤੇ ਹੇਠਲੇ ਪੱਧਰ ਦੇ ਨਸ਼ਾ ਤਸਕਰਾਂ ਨੂੰ ਫਸਾਉਂਦੀ ਹੈ, ਪਰ ਦੇਸ਼ ਦੀ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਮੌਤ ਦੀ ਸਜ਼ਾ ਜ਼ਰੂਰੀ ਹੈ। ਅਤੇ ਹੁਣ ਵੇਲਾ ਏ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਨਿਕ ਕਰਗਿਓਸ ਦੀ ਵਿੰਬਲਡਨ ਵਿੱਚ ਆਪਣੇ ਕੁਆਟਰ ਫਾਈਨਲਸ ਵਿੱਚ ਸਿੱਧੇ ਸੈੱਟਾਂ ਦੀ ਜਿੱਤ ਨੇ ਸਪੇਨ ਦੇ ਮਹਾਨ ਖਿਡਾਰੀ ਰਫੇਲ ਨਡਾਲ ਖਿਲਾਫ ਸੈਮੀ ਫਾਈਨਲ ਮੈਚ ਤੈਅ ਕਰ ਦਿੱਤਾ ਏ। ਪਰ ਨਡਾਲ, ਜਿਸ ਨੇ ਹਾਲ ਹੀ ਵਿੱਚ ਫ੍ਰੈਂਚ ਓਪਨ ਜਿੱਤਿਆ ਸੀ, ਪੇਟ ਦੀ ਸੱਟ ਨਾਲ ਜੂਝ ਰਿਹਾ ਏ ਅਤੇ 36 ਸਾਲਾ ਖਿਡਾਰੀ ਕਰਗਿਓਸ ਦੇ ਖਿਲਾਫ ਖੇਡਣ ਲਈ ਫਿੱਟ ਹੋਣ ਬਾਰੇ ਅਜੇ ਕੋਈ ਵੀ ਗਰੰਟੀ ਨਹੀਂ ਦੇ ਰਿਹਾ। ਜੇਕਰ ਉਹ ਨਹੀਂ ਖੇਡ ਸਕਦਾ ਤਾਂ ਕਰਗਿਓਸ ਵਾਕਓਵਰ ਰਾਹੀਂ ਸਿੱਧਾ ਫਾਈਨਲ ਵਿੱਚ ਪਹੁੰਚ ਜਾਵੇਗਾ। ਨਡਾਲ ਦਾ ਕਹਿਣਾ ਏ ਕਿ ਉਹ ਸੱਟਾਂ ਨਾਲ ਖੇਡਣ ਦਾ ਆਦੀ ਹੈ, ਪਰ ਉਸਦੀ ਮੌਜੂਦਾ ਸੱਟ ਅਮਰੀਕੀ ਖਿਡਾਰੀ ਟੇਲਰ ਫ੍ਰਿਜ਼ ਵਿਰੁੱਧ ਕੁਆਟਰ ਫਾਈਨਲ ਵਿੱਚ ਜਿੱਤ ਦੇ ਦੌਰਾਨ ਕਾਫ਼ੀ ਵਿਗੜ ਗਈ ਹੈ।
I'm used to hold pain and to play with problems. Today was the worst day, and have been an important increase of pain and limitation.
ਅਤੇ ਹੁਣ ਵੇਲਾ ਏ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤੀ 54 ਰੁਪਏ 50 ਪੈਸੇ, ਪਾਕਿਸਤਾਨ ਦੇ 141 ਰੁਪਏ 70 ਪੈਸੇ ਅਤੇ ਅਮਰੀਕਾ ਦੇ 68 ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਹੁਣ ਵੇਲਾ ਏ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਐਡੀਲੇਡ, ਮੈਲਬਰਨ ਅਤੇ ਹੋਬਾਰਟ ਕਣੀਆਂ ਤਾਪਮਾਨ ਕ੍ਰਮਵਾਰ 15, 13 ਅਤੇ 12 ਡਿਗਰੀ, ਪਰਥ, ਕੈਨਬਰਾ ਅਤੇ ਸਿਡਨੀ ਕੁਝ ਹੱਦ ਤੱਕ ਬੱਦਲਵਾਈ ਤਾਪਮਾਨ ਕ੍ਰਮਵਾਰ 23, 12 ਅਤੇ 17 ਡਿਗਰੀ, ਬ੍ਰਿਸਬਨ ਧੁੱਪ ਚੜੀ ਰਹੇਗੀ ਤਾਪਮਾਨ 20 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।